दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा है बादशाह शाहजहां और उस दिया पुत्रां दा। प्रसंग इत्थों तक पहुंचा है कि बादशाह दे हुक्म दे नाल राजे जय सिंह ने चढ़ाई की ते शहजादा शुजा मुहम्मद मैदाने जंग नूं छड़ के दौड़ गया जिथे बंगाल दे विच पहला रहिंदा सी उत्थे ही जाके रहन लगा। कल इत्थों तक कथा पहुंची सी अज इत्थों अगे मैं प्रारंभ करदा। तहां जाए की नस तक राई सब सेना पुन पले बनाई। ग्रंथाकार भाई संतोख सिंह जी लिखते ने कि शुजा मुहम्मद ने बंगाल जाके अपनी तकड़ाई की फिर तो दोबारा सेना अपनी चंगे तरीके दे नाल उसने तैयार की। पटना नगर मुंगेर महाना जय सिंह तहां बिठायो थाना। शुजा मुहम्मद दे दौड़ जान तो बाद पटने नगर दे विच ते मुंगेर शहर दे विच राजे जय सिंह ने अपना थाना बनाया कहण तो पावे कि सिपाहियां दी चौकी तैनात की। सर्ब नरन को तीरज दीना विजय लीन कारज सब कीना। इस तरीके दे नाल जित दी प्राप्ति करके सारा कम नेपरे चाड़िया ते अपने सारे जिहड़े योधे सन उन्हां नूं धीरी दित्ता। शुजा मुहम्मद के उमराव गहे कितक नहीं भाजन पाव। कवि संतोख सिंह जी लिखते ने कि शुजा मुहम्मद दे बहुते सारे जरनैल उस समय फड़े गए सन जेडे के भज नहीं सन सके। तीनों समेत फतेह की बात लिख भेजी जय सिंह बखे आत। जेडी जित दी खबर सी ए राजे जय सिंह ने प्रगट रूप दे विच भेजी है कि जित दी प्राप्ति हुई है और इस तो इलावा बहुते सारे वैरियां दे जरनैल कैद कर ले गए। तूरन गामी दए पठाए पहुंचत पाए शाह जिस थाए। राजे जय सिंह ने एक पत्रिका लिखी है एक चिट्ठी लिखी है चिट्ठी हलकारियां नूं दे के भेज दित्ती गई है ते चिट्ठी नूं ले जाण वाले बादशाह तक पहुंचे। सुनत फतेह सुद दार शकोह अधिक प्रसन्न हृदय में होह। जदों जित दी खबर पहुंची है दारा शकोह दे कोल ते सुन के जित दी खबर नूं बहुत ही ज्यादा प्रसन्न होया दारा शिको ते बादशाह शाहजहां। जो पकरे सो निकट बुलाए तिनको हास करत बिगसाए। हलकारियां दे नाल जेड़े कैदी कैद किए हुए सन वह भी कले गए सन। उन्हां जरनैलां नूं जिहड़े के कैदी बनाए जा चुके ने उन्हां नूं दारा शिको ने अपने कोल बुलाया ते मजाक दे नाल फिर दारा शिको उन्हां नूं इस तरह कहिंदा कहिंदा कहां मुहम्मद शुजा तुम्हारा भाज गयो पट लाज उतारा। उन्हां नूं मखौल दे नाल दारा शिको कहिंदा कि कित्थे है तुहाडा वड्डा सूरमा शुजा मुहम्मद। वह तो मैदाने जंग नूं छड्ड के दौड़ गया है, मानो कि उसने अपने इज्जत दे कपड़े नूं उतार दिता। जिस ऐसी के तुम उमराव पई दशा डर प्राण बचाव। मखौल दे नाल चढ़ाउण दे वास्ते उन्हां जरनैलां नूं कहिंदा है दारा शिको कि जिहड़े ऐसे वड्डे सूरमे दे तुसीं जरनैल हो उहदी ऐसी दशा होई है कि डर दे मारे ने अपने प्राणा नूं बचाउण दा यतन कीता है, इज्जत दी कोई परवाह नहीं कीती। अब तुम जाओ बंगाले फेर देहु ममारख जीवत हेर। दारा शिको कहिंदा कि भावें तुसीं दोषी हो कैदी बनाए जा चुके हो पर मैं फिर भी तुहानूं कोई सज़ा नहीं देवांगा, सगों तुहानूं रिहा करदा हाँ। जाओ बंगाल दे विच पहुँच जाओ ते अपने दारा शिको नूं जा के मुबारकबाद दिओ कि वह जिउंदा है। उहनूं जा के आखो कि तू जिउणा है, इस गल दी असीं तैनूं वधाई देने। पुणे न करो काम अब कैसे पाओ कुहारी मारन जैसे। दारा शिको कहिंदा कि भावें तुसीं सजा दे हकदार हो तुहानूं माफ़ी देनी नहीं चाहीदी पर मैं फिर भी तुहानूं माफ़ी देना हाँ, रिहा करदा हाँ। तुसीं चले जाओ बंगाल दे विच ते फिर कदे भी ऐसा काम ना करियो। ये काम ऐसा है जिवें कि कोई मनुख अपने ही पैरां ते कुहाड़ी मारदा होवे, इस करके ऐसा काम फिर ना करियो। अस कह तिन को दीनन छोड़ गमने तुरत बंगाले और। ग्रंथाकार भाई संतोख सिंह जी लिखते ने इस तरह दियां गल्लां कह के दारा शिको ने उन्हां सारियां जरनैलां नूं छड्ड दिता, वह दौड़दे हुए बंगाल पहुंच गए। जाय ताहे को खबर बताई इम पाखत तेरो बड भाई। उन्हां सारियां जरनैलां ने जाके शुजा मुहम्मद नूं यह खबर दिती है इम पाखत तेरो बड भाई कि हे शुजा मुहम्मद तेरा वड्डा भरा इस तरह दियां गल्लां करदा है। करियो को काज निलाज बिसाले इम पुण नहीं करो किस काले। कहिंदे ने तेरे वड्डे भरा दारा शिको ने यह गल आखी है कि बड़ा बेढंगा कुकाज कीता है, कर्म कीता है, बेशर्मगी दी गल है कि मैदाने जंग दे विचों दौड़ गया। इम प्रण नहीं करो किस काले, उन्हें आख्या कि फिर दोबारा कदे भी ना तुसी ऐसा कर्म करो ते ना ही तुहाडा वड्डा करे शुजा मुहम्मद। पुणे पठायो लिख परवाना जय सिंह समख रहो तिस थाना। कवि जी लिखते ने केस तो बाद दारा शिको ने एक परवाना लिखा है, एक चिट्ठी लिखी है जय सिंह दे वल, जिस चिट्ठी दे विच हुक्म कीता है जय सिंह नूं कि तू उत्थे ही स्थिर होके अजे रहना। बंदोबस्त इस देशन कर हो उतरो तहां काल कुछ थिर हो। चिट्ठी दे विच दारा शिको दे वलों जय सिंह राजे दे वास्ते ये आदेश है कि उन्हां इलाकियां दा ही रह के अजे उत्थे बंदोबस्त करना है, उन्हां नूं संभालना है, इस करके तुहानूं काफ़ी सारा समा उत्थे रुकना पवे। इस प्रकार करके तिस देश होत पयो सो प्रसंग अशेष। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਉਸ ਵੇਲੇ ਉਹਨਾਂ ਇਲਾਕਿਆਂ ਦੇ ਵਿੱਚ ਵਾਪਰਿਆ। ਇਹ ਜਿਹੜਾ ਸਾਰਾ ਪ੍ਰਸੰਗ ਹੈ ਉਹ ਮੈਂ ਸਾਰਾ ਸੁਣਾਇਆ। ਰਹੇ ਉਹ ਅਕਬਰਾ ਬਾਦ ਮਜ਼ਾਰ ਆਗੇ ਅਪਰ ਸੁਣੋ ਬਿਸਥਾਰ। ਬਾਦਸ਼ਾਹ ਸ਼ਾਹਜਹਾਂ ਅਕਬਰਬਾਦ ਦੇ ਵਿੱਚ ਹੀ ਰੁਕਿਆ। ਕਵੀ ਜੀ ਲਿਖਦੇ ਨੇ ਕਿ ਅਗਲਾ ਜਿਹੜਾ ਪ੍ਰਸੰਗ ਹੈ ਜਿਹੜਾ ਕਿ ਵਿਸਥਾਰ ਪੂਰਵਕ ਹੈ ਉਹ ਮੈਂ ਤੁਹਾਨੂੰ ਸੁਣਾਉਂਦਾ ਹਾਂ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਦੱਖਣ ਯਾਰ ਗੁਜਰਾਤ ਹਿਤ ਕਰ ਵਿਚਾਰ ਮਨ ਮਾਹੇ, ਹੋਤੋ ਜੋਧਪੁਰ ਕੋ ਨਿਪਤ ਤਿਸ ਬੁਲਾਏ ਕਰ ਪਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੰਗਾਲ ਦੇ ਵਿੱਚ ਜਿਹੜਾ ਸ਼ਹਿਜ਼ਾਦਾ ਸ਼ੁਜਾ ਮੁਹੰਮਦ ਰਹਿੰਦਾ ਸੀ ਉਹਦਾ ਤੇ ਬਾਦਸ਼ਾਹ ਨੇ ਇੰਤਜ਼ਾਮ ਕਰ ਦਿੱਤਾ ਹੈ। ਹੁਣ ਦੱਖਣ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਜਿਹੜੇ ਦੂਸਰੇ ਪੁੱਤਰ ਰਹਿੰਦੇ ਨੇ ਉਹਨਾਂ ਦੀ ਵੀ ਮਨ ਦੇ ਵਿੱਚ ਵਿਚਾਰ ਬਾਦਸ਼ਾਹ ਨੇ ਕੀਤੀ ਹੈ। ਜੋਧਪੁਰ ਦਾ ਇੱਕ ਰਾਜਾ ਸੀ ਉਸ ਨੂੰ ਬਾਦਸ਼ਾਹ ਨੇ ਆਪਣੇ ਕੋਲ ਬੁਲਾਇਆ। ਸਾਦਰ ਕਰਿਓ ਦੇਖ ਸ਼ੁਭ ਨੈਣ ਪੋ ਜਸਵੰਤ ਸਿੰਘ ਸੁਣ ਬੈਨ। ਸਤਿਕਾਰ ਦੇ ਨਾਲ ਆਪਣੇ ਲਾਗੇ ਬਾਦਸ਼ਾਹ ਨੇ ਬੁਲਾਇਆ ਤੇ ਦੇਖ ਕੇ ਬਾਦਸ਼ਾਹ ਹੁਕਮ ਕਰਦਾ ਹੈ, ਕਹਿੰਦਾ ਹੈ ਹੇ ਜਸਵੰਤ ਸਿੰਘ ਸੁਣ ਮੇਰੀ ਗੱਲ ਨੂੰ। ਕਰੋ ਕਾਜ ਗੁਜਰਾਤ ਸਿਧਾਰੋ ਜੋ ਅਨਸਾਰ ਨ ਹੋਏ ਸੰਘਾਰੋ। ਜਸਵੰਤ ਸਿੰਘ ਰਾਜੇ ਨੂੰ ਹੁਕਮ ਦਿੱਤਾ ਹੈ ਬਾਦਸ਼ਾਹ ਨੇ ਕਿ ਤੂੰ ਗੁਜਰਾਤ ਦੇ ਵੱਲ ਚਲਿਆ ਜਾ, ਜਿਹੜਾ ਵੀ ਅਨਸਾਰੀ ਨਹੀਂ ਬਣਦਾ ਉਸ ਨੂੰ ਸੰਘਾਰ ਦੇ, ਉਸ ਨੂੰ ਮਾਰ ਦੇ। ਜੋ ਦਾ ਮਹਾਂ ਬਲੀ ਤੂੰ ਹੈ ਰਾਜਪੂਤਨ ਮੈਂ ਬਿਦ ਤਿਓ ਰਹਿ। ਬਾਦਸ਼ਾਹ ਕਹਿੰਦਾ ਹੈ ਕਿ ਤੂੰ ਬਹੁਤ ਵੱਡਾ ਸੂਰਬੀਰ ਯੋਧਾ ਹੈ, ਤੂੰ ਬੜਾ ਬਲੀ ਹੈ, ਰਾਜਪੂਤਾਂ ਦੇ ਵਿੱਚ ਤੇਰੀ ਬਹੁਤ ਜ਼ਿਆਦਾ ਮਸ਼ਹੂਰੀ। ਦੱਖਣ ਦਿਸ਼ ਤੇ ਕਰ ਤਕਰਾਈ ਰੋਕੋ ਸੈਣ ਜੇ ਨੌ ਰੰਗ ਆਈ। ਕਹਿੰਦਾ ਕਿ ਦੱਖਣ ਦੀ ਦਿਸ਼ਾ ਦੇ ਵੱਲੋਂ ਜਾ ਕੇ ਤਕੜਾਈ ਕਰਨੀ ਹੈ, ਜੇਕਰ ਨੌ ਰੰਗਾ ਰੰਗ ਜੇਬ ਆਪਣੀ ਸੈਨਾ ਨੂੰ ਲੈ ਕੇ ਆ ਰਿਹਾ ਹੋਵੇ ਤੇ ਉਸ ਨੂੰ ਰੋਕਣਾ। ਜੇ ਨੌ ਰੰਗ ਰਹਿ ਆਪਣੇ ਦੇਸ਼ ਜਾਹ ਮੁਰਾਦ ਬਖਸ਼ ਕੇ ਪੇਸ਼। ਪਰ ਬਾਦਸ਼ਾਹ ਕਹਿੰਦਾ ਕਿ ਜੇਕਰ ਨੌ ਰੰਗਾ ਆਪਣੀ ਹੀ ਜਗ੍ਹਾ ਦੇ ਉੱਤੇ ਟਿਕਿਆ ਹੋਇਆ ਤੇ ਫਿਰ ਤੂੰ ਉਸ ਪਾਸੇ ਨਹੀਂ ਜਾਣਾ, ਫਿਰ ਤੂੰ ਮੁਰਾਦ ਬਖਸ਼ ਦੇ ਵੱਲ ਜਾਵੇਂ। ਤਿਸ ਕੋ ਲਰ ਕੇ ਦੇਹ ਨਿਕਾਸ ਕਹਿ ਗਹਿ ਲਿਆਵੋ ਹਮਰੇ ਪਾਸ। ਬਾਦਸ਼ਾਹ ਕਹਿੰਦਾ ਹੈ ਸ਼ਾਹਜਹਾਂ ਰਾਜੇ ਜਸਵੰਤ ਸਿੰਘ ਨੂੰ, ਤਿਸ ਕੋ ਲਰ ਕੇ ਦੇਹ ਨਿਕਾਸ, ਉਸ ਦੇ ਕੋਲ ਜਾ ਕੇ ਤੂੰ ਲੜ ਕੇ ਉਸ ਨੂੰ ਉੱਥੋਂ ਕੱਢ ਦੇਣਾ ਜਾਂ ਫਿਰ ਆਪਣੀ ਕੈਦ ਦੇ ਵਿੱਚ ਪਾ ਕੇ ਮੇਰੇ ਤੱਕ ਪਹੁੰਚਾਏ। ਇਮ ਕਹਿ ਬਹੁਤ ਕਰੀ ਬਖਸ਼ੀਸ਼ ਹਰਖਤ ਹੋਏ ਕਰ ਦਿੱਲੀ ਈਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਬਹੁਤੀ ਬਖਸ਼ਿਸ਼ ਕੀਤੀ ਜਸਵੰਤ ਸਿੰਘ ਦੇ ਉੱਤੇ ਤੇ ਬੜਾ ਖੁਸ਼ ਹੋਇਆ ਦਿੱਲੀ ਦਾ ਈਸ਼ ਪਾਵ ਕੇ ਦਿੱਲੀ ਦਾ ਮਾਲਕ ਬਾਦਸ਼ਾਹ। ਗਾਜਿਆਰ ਤੁਰੰਗ ਦਰਬ ਕੋ ਦੀਨ ਜਰੇ ਜਵਾਹਰ ਕੰਚਨ ਪੀਨ। ਹਾਥੀ ਦਿੱਤਾ ਹੈ, ਘੋੜੇ ਦਿੱਤੇ ਨੇ, ਇਸ ਤੋਂ ਇਲਾਵਾ ਬਹੁਤੀ ਮਾਇਆ ਦਿੱਤੀ ਹੈ, ਸੋਨੇ ਦੇ ਕੜੇ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਹੀਰੇ ਮੋਤੀ ਜਵਾਹਰ ਜੜੇ। ਮਹਾਰਾਜ ਕੋ ਕੀਨ ਖਿਤਾਬ ਲੀਏ ਪੂਪ ਤਵ ਸਾਥ ਯਾਦਾਬ। ਇਸ ਤੋਂ ਇਲਾਵਾ ਰਾਜੇ ਜਸਵੰਤ ਸਿੰਘ ਨੂੰ ਇੱਕ ਖਿਤਾਬ ਦਿੱਤਾ ਹੈ, ਮਹਾਰਾਜੇ ਦਾ ਖਿਤਾਬ ਲੈ ਕੇ ਸਾਰੀਆਂ ਚੀਜ਼ਾਂ ਨੂੰ। ਜਸਵੰਤ ਸਿੰਘ ਬਹੁਤ ਖੁਸ਼ ਹੋਏ। ਆਪਣੋ ਕਾਸਮ ਖਾਂ ਉਮਰਾਵ ਦਿਓ ਸੰਗ ਕਰ ਲਰਨ ਬਨਾਵ। ਇਸ ਤੋਂ ਇਲਾਵਾ ਬਾਦਸ਼ਾਹ ਸ਼ਾਹਜਹਾਂ ਨੇ ਆਪਣਾ ਇੱਕ ਵੱਡਾ ਜਰਨੈਲ ਉਹਨੂੰ ਦਿੱਤਾ ਹੈ ਜਿਸ ਦਾ ਨਾਮ ਹੈ ਕਾਸਮ ਖਾਂ। ਤੋਪ ਤੁਪ ਕਜਮ ਬੂਰ ਜੰਜੈਲ ਚਲੈ ਸੰਗ ਕੁੰਚਰ ਜਨ ਸੈਲ। ਤੋਪਾਂ ਬੰਦੂਕਾਂ ਛੋਟੀਆਂ ਜੰਜੈਲਾਂ ਛੋਟੀਆਂ ਤੋਪਾਂ ਤੇ ਵੱਡੀਆਂ ਤੋਪਾਂ, ਇਸ ਤੋਂ ਇਲਾਵਾ ਬਹੁਤ ਵੱਡੇ ਵੱਡੇ ਹਾਥੀ ਜਿਨ੍ਹਾਂ ਦੇ ਕੱਦ ਮਾਨੋ ਕੇ ਪਹਾੜ ਦੀ ਤਰ੍ਹਾਂ ਨੇ, ਉਹ ਚੱਲ ਪਏ।
ਮਹਾਬਾਹਨੀ ਓਰੜ ਚੱਲੀ ਮਨੋ ਲੋਹ ਕੱਟ ਵੱਡ ਕਲ ਮਲੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਫੌਜ ਚੱਲੀ ਹੈ। ਮਨੋ ਲੋਹ ਕੱਟ ਵੱਡ ਕਲ ਮਲੀ, ਮਨੋ ਕਾਲੀਆਂ ਕਟਾਂ ਬੜੀਆਂ ਕਾਲੀਆਂ ਹੋਈਆਂ, ਇਸ ਤਰ੍ਹਾਂ ਫੌਜ ਜਾ ਰਹੀ।
ਪ੍ਰਥਮ ਮਾਲਵੇ ਮੇ ਚੱਲ ਗਏ ਦੁਰਗ ਉਜੈਣ ਆਏ ਦਿੜ ਕਏ।
ਕਵੀ ਜੀ ਲਿਖਦੇ ਨੇ ਸਾਰਿਆਂ ਤੋਂ ਪਹਿਲਾਂ ਮਾਲਵੇ ਦੇ ਵਿੱਚ ਪ੍ਰਵੇਸ਼ ਕੀਤਾ ਹੈ ਸਮੇਤ ਫੌਜ ਦੇ ਜਸਵੰਤ ਸਿੰਘ ਨੇ, ਉਜੈਣ ਦੇ ਕਿਲੇ ਦੇ ਉੱਤੇ ਆਣ ਕੇ ਕਬਜ਼ਾ ਕੀਤਾ।
ਪੁਣੇ ਨਰਬਦਾ ਕੋ ਦਰਿਆਓ ਬੰਦ ਬਸਤ ਕੋ ਕੀਨ ਬਣਾਓ।
ਫਿਰ ਜਿਹੜੀ ਨਰਬਦਾ ਨਦੀ ਹੈ ਉਹਦੇ ਕਿਨਾਰੇ ਤੇ ਜਾ ਕੇ ਉੱਥੋਂ ਦਾ ਸਾਰਾ ਬੰਦੋਬਸਤ ਕੀਤਾ ਗਿਆ।
ਮਾਰਗ ਘਾਟ ਰੋਕਬੋ ਕੀਨੇ ਬ੍ਰਿੰਦ ਸੈਣ ਕੋ ਡੇਰਾ ਦੀਨੇ।
ਨਰਮਦਾ ਨਦੀ ਦੇ ਕਿਨਾਰੇ ਦੇ ਉੱਤੇ ਬਹੁਤੀ ਸਾਰੀ ਸੈਨਾ ਤੈਨਾਤ ਕਰ ਦਿੱਤੀ ਗਈ ਹੈ, ਸਾਰੇ ਲੰਘਣ ਦੇ ਰਸਤਿਆਂ ਨੂੰ ਘਾਟਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਗਿਆ।
ਕਾਸਮ ਖਾਂ ਤਿਸ ਹੀ ਥਲ ਛੋਰਾ ਚੱਲਿਓ ਮੁਰਾਦ ਬਖਸ਼ ਕੀ ਓਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਕਾਸਮ ਖਾਂ ਜਰਨੈਲ ਨੂੰ ਆਪਣੇ ਨਾਲ ਲੈ ਕੇ ਆਇਆ ਹੈ ਜਸਵੰਤ ਸਿੰਘ, ਉਸ ਨੂੰ ਉੱਥੇ ਹੀ ਛੱਡ ਦਿੱਤਾ ਹੈ ਤੇ ਆਪ ਜਸਵੰਤ ਸਿੰਘ ਮੁਰਾਦ ਬਖਸ਼ ਦੇ ਵੱਲ ਚਲਿਆ ਗਿਆ।
ਬੀਜਾਪੁਰ ਮਹਿ ਆਦਲ ਖਾਨ ਹੋਤੋ ਮਵਾਸ ਦੁਰਗ ਬੜ ਥਾਨ।
ਬੀਜਾਪੁਰ ਸ਼ਹਿਰ ਦੇ ਵਿੱਚ ਇੱਕ ਆਦਲ ਖਾਨ ਨਾਂ ਦਾ ਪਠਾਨ ਸੀ ਜਿਹੜਾ ਕਿ ਵੱਡੇ ਕਿਲੇ ਦੇ ਵਿੱਚ ਵੜ ਕੇ ਆਕੀ ਬਣਿਆ ਹੋਇਆ ਸੀ।
ਨਿਕਸ ਮਿਲਿਓ ਸਾਹਸ ਕੋ ਛੋੜ ਦੀਏ ਰਜਤ ਪਣ ਆਣ ਯਾ ਕੋਰ।
ਜਦੋਂ ਵੱਡੀ ਸੈਨਾ ਦੇ ਨਾਲ ਉੱਥੇ ਪਹੁੰਚਿਆ ਜਸਵੰਤ ਸਿੰਘ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਆਦਲ ਖਾਨ ਡਰ ਗਿਆ ਤੇ ਉਸਨੇ ਬਗੈਰ ਹੀ ਲੜਾਈ ਕਰਨ ਤੋਂ ਸੁਲਾਹ ਕਰਨ ਦਾ ਫੈਸਲਾ ਕੀਤਾ, ਸਾਹਸ ਨੂੰ ਛੱਡਿਆ ਤੇ ਪੈਸਿਆਂ ਦੀ ਭੇਟਾ ਦੇ ਕੇ ਆਣ ਮਿਲਿਆ ਜਸਵੰਤ ਦੇ ਨਾਲ।
ਜਸਵੰਤ ਸਿੰਘ ਪਤ ਜੋਧਪੁਰ ਹਿਰਦੈ ਵਿਖੇ ਹਰ ਖਾਏ ਲਿਖ ਕੇ ਖਤ ਪਠਵਨ ਕਰਿਓ ਸ਼ਾਹਜਹਾਂ ਜਿਸ ਥਾਏ।
ਜਸਵੰਤ ਸਿੰਘ ਜਿਹੜਾ ਕਿ ਜੋਧਪੁਰ ਦਾ ਰਾਜਾ ਸੀ, ਉਹ ਬੜਾ ਖੁਸ਼ ਹੋਇਆ। ਉਸਨੇ ਇਸ ਮਿਲਾਪ ਦੀ ਜਿਹੜੀ ਖਬਰ ਹੈ ਉਹ ਖਤ ਦੇ ਵਿੱਚ ਲਿਖੀ ਹੈ ਤੇ ਭੇਜ ਦਿੱਤੀ ਹੈ ਬਾਦਸ਼ਾਹ ਦੇ ਤੱਕ।
ਸੁਣ ਕੇ ਸੁਧ ਸਗਰੀ ਬਿਗਸਾਈ ਸ਼ਾਹਜਹਾਂ ਤਬੇਮ ਠਹਿਰਾਈ।
ਜਸਵੰਤ ਸਿੰਘ ਦੇ ਕਾਰਨਾਮਿਆਂ ਦੀ ਜਿਹੜੀ ਖਬਰ ਹੈ ਉਹ ਪਹੁੰਚੀ ਹੈ ਦਾਰਾ ਸ਼ਕੋਹ ਦੇ ਕੋਲ ਤੇ ਉਸਦੇ ਪਿਤਾ ਸ਼ਾਹਜਹਾਂ ਦੇ ਕੋਲ। ਦੋਵੇਂ ਖਬਰ ਨੂੰ ਸੁਣ ਕੇ ਪ੍ਰਸੰਨ ਹੋਏ ਨੇ। ਕਵੀ ਜੀ ਲਿਖਦੇ ਨੇ ਸ਼ਾਹਜਹਾਂ ਤਬ ਏਮ ਠਹਿਰਾਈ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸ਼ਾਹਜਹਾਂ ਬਾਦਸ਼ਾਹ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਕੀਤੀ।
ਇਹਾਂ ਆਗਰੇ ਨਗਰ ਮਜਾਰੇ ਹਵਾ ਮਾਫਕਤ ਨਹੀਂ ਹਮਾਰੇ।
ਸੋਚਿਆ ਰਾਜੇ ਨੇ ਕਿ ਇਸ ਆਗਰੇ ਨਗਰ ਦੇ ਵਿੱਚ ਜਿਹੜੀ ਹਵਾ ਹੈ ਉਹ ਮੇਰੇ ਮਾਫਕ ਨਹੀਂ ਹੈ, ਭਾਵ ਕਿ ਇੱਥੋਂ ਦੀ ਹਵਾ ਮੇਰੇ ਵਾਸਤੇ ਚੰਗੀ ਨਹੀਂ ਹੈ, ਮੈਨੂੰ ਇੱਥੇ ਜ਼ਿਆਦਾ ਚਿਰ ਹੋਰ ਨਹੀਂ ਰਹਿਣਾ ਚਾਹੀਦਾ।
ਜਾਂ ਤੇ ਦਿੱਲੀ ਚੱਲ ਬੋ ਬਨ ਹੈ ਬਦਤ ਜਾਤ ਬਿਮਾਰੀ ਤਨ ਹੈ।
ਬਾਦਸ਼ਾਹ ਆਪਣੇ ਦਾਰਾ ਸ਼ਕੋ ਪੁੱਤਰ ਨੂੰ ਕਹਿੰਦਾ ਕਿ ਪੁੱਤਰ ਇੱਥੇ ਰਹਿਣਾ ਮੁਨਾਸਿਬ ਨਹੀਂ ਹੈ, ਇੱਥੋਂ ਦੀ ਹਵਾ ਮੈਨੂੰ ਮਾਫਕ ਨਹੀਂ ਹੈ, ਇਸ ਕਰਕੇ ਮੈਂ ਦਿੱਲੀ ਵਾਪਸ ਜਾਣਾ ਚਾਹੁੰਦਾ ਹਾਂ।
ਬਦਤ ਜਾਤ ਬਿਮਾਰੀ ਤਨਹ ਮੈਂ,
ਇਸ ਤੋਂ ਇਲਾਵਾ ਮੇਰੀ ਜਿਹੜੀ ਸਰੀਰ ਦੀ ਬਿਮਾਰੀ ਹੈ ਨਾ ਬਹੁਤ ਜ਼ਿਆਦਾ ਵੱਧਦੀ ਜਾ ਰਹੀ।
दारश कोह फरे बन पन के करे टिकावन केतक दिन के।
दारश को ने थोड़िया बहुतिया गल्लां करके उन्नू बादशाह नू उत्थे ही रहन दे वास्ते राजी कीता।
पुने दियोस एक कीनस त्यारी गमन्यो राजतानी निज प्यारी।
पर दारश को बहुत ही वार कह के बादशाह नू रोक ना सकया। आखिरकार बादशाह कहिंदा है कि मैं इत्थे नहीं रह सकदा। एक दिन जान दी तैयारी कीती है बादशाह शाहजहां ने अपनी प्यारी राजधानी दिल्ली दे वल।
सने सने जमना जल माहू नवका पर चढ़ कर नर नाहू।
जिस तरीके दे नाल बेड़ी दे विच लटा के लम्मा पा के लिआंदा गया सी बादशाह नूं, उसे तरीके दे नाल जमना नदी दे विच एक बेड़ी दे विच बादशाह नूं एक पलंग दे उत्ते लम्मा पाया ते बेड़ी नूं तोरे।
सने सने गमने दिन तीन कितक कोस पर डेरा कीन।
इसे तरह नदी दे राही चलदिआं चलदिआं कवि जी लिखदे ने कि तीन दिनां दे सफर नूं तय कीता। कितक कोस पर डेरा कीन, इसे तरह काफी कोहां दी दूरी तय हो गई ते फिर जाके किते एक जगह दे उत्ते डेरा लाया।
इतने में सुध पहुंची आए लरियो मुराद बख्श बल पाए।
इन्ने चिर नूं कवि जी लिखदे ने कि उत्थे खबर पहुंची है लरियो मुराद बख्श बल पाए के मुराद बख्श बहुत ही बल पा के जसवंत सिंह दे नाल लड़िया।
जसवंत सिंह भाज कर गयो सिवर लूट बो तिन ने कियो।
ए भी खबर पहुंची है कि मुराद बख्श दा भारी पक्ष होया है। जसवंत सिंह मैदाने जंग नू छड़ के दौड़ गया है ते जसवंत सिंह दा जिहड़ा डेरा है वह भी मुराद बख्श ने लुट लिया।
दारश कोह सुनी जब कान छोट कमान जन लाग्यो बान।
कवि संतोख सिंह जी लिखते ने कि जदों अपने जरनैल दी हार दी खबर मिली दारा शकोन ते बहुत ही ज्यादा दुख पैदा होया। कवि जी एक प्रमाण देंदे ने छोट कमान जन लाग्यो बाण। जिहड़ियां गल्लां आण के आखियां ने उह इस तरह कन्न दे विच चुभियां ने जिवें कि कोई तिखा तीर कन्न दे विच खुब जांदा।
पुन बूझो हल कारण साथ किम किया जंग जोधपुर नाथ।
दाराश को उस नूं फिर पुछदा है जिहड़ा खबर लै के पहुंचा कहिंदा दस कि किहड़े तरीके दे नाल जोधपुर दे मालक ने जंग कीता भाव के जसवंत सिंह ने।
कित पलाए के गमन्यो सो कहां शजादे हैं अब दो।
ते कहिंदा है कि दौड़ के किस पासे गया है और जिहड़े शहजादे ने ਉਹ ਹੁਣ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਠਹਿਰੇ ਨੇ। ਇੱਕ ਪਾਸੇ ਸ਼ੁਜਾ ਮੁਹੰਮਦ ਤੇ ਦੂਸਰਾ ਸ਼ਹਿਜ਼ਾਦਾ ਮੁਰਾਦ ਬਖਸ਼।
ਸੁਣਤ ਚਾਰ ਨੇ ਸਕਲ ਸੁਣਾਈ ਜਿਸ ਪ੍ਰਕਾਰ ਤਹ ਪਰੀ ਲੜਾਈ।
ਸੁਣ ਕੇ ਕਵੀ ਜੀ ਲਿਖਦੇ ਨੇ ਕਿ ਹਲਕਾਰੇ ਨੇ ਚਿੱਠੀ ਨੂੰ ਲਿਆਉਣ ਵਾਲੇ ਦੂਤ ਨੇ ਸਾਰੀ ਕਥਾ ਸੁਣਾਈ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਜਗ੍ਹਾ ਦੇ ਉੱਤੇ ਲੜਾਈ ਹੋਈ।
ਦੋਨੋਂ ਦਲ ਮੁਕਾਬਲੇ ਹੋਏ ਬਰਖਤ ਲੋਹ ਮਨੋ ਕੰਨ ਦੋਏ।
ਕਹਿੰਦਾ ਜੀ ਉਸ ਵੇਲੇ ਦੋਵੇਂ ਦਲ ਮੁਕਾਬਲੇ ਦੇ ਵਾਸਤੇ ਖਲੋਏ, ਦੋਵਾਂ ਦਾ ਮੁਕਾਬਲਾ ਹੋਇਆ ਤੇ ਲੋਹੇ ਦੇ ਉੱਤੇ ਲੋਹਾ ਬਹੁਤ ਖੜਕੇ।
ਤੋਪਣ ਕੀ ਪੰਕਤ ਕਰ ਠਾਂਡੀ ਗੋਰਨ ਮਾਰ ਕਰੀ ਦਲ ਗਾਡੀ।
ਕਹਿੰਦਾ ਕਿ ਇਸ ਤੋਂ ਇਲਾਵਾ ਤੋਪਾਂ ਦੇ ਵੀ ਬਹੁਤੇ ਸਾਰੇ ਗੋਲੇ ਚਲਾਏ ਗਏ, ਕਤਾਰ ਦੇ ਵਿੱਚ ਤੋਪਾਂ ਰੱਖੀਆਂ ਗਈਆਂ, ਗੋਲਿਆਂ ਦੀ ਬਹੁਤ ਜ਼ਿਆਦਾ ਮਾਰ ਵਗੀ।
ਤੁਪਕ ਤੀਰ ਤੋਮਰ ਤਰਵਾਰੈ ਤੱਕ ਤੱਕ ਤਨ ਵੀਰਾਂ ਸੰਘਾਰੈ।
ਕਹਿੰਦਾ ਹੈ ਕਿ ਬੰਦੂਕਾਂ ਚੱਲੀਆਂ, ਤੀਰਾਂ ਦੀ ਬੌਛਾੜ ਹੋਈ, ਇਸ ਤੋਂ ਇਲਾਵਾ ਬਰਛੇ ਵਾਹੇ ਗਏ ਅਤੇ ਤਲਵਾਰਾਂ ਦਾ ਵਾਰ ਵੀ ਕੀਤਾ ਗਿਆ। ਤੱਕ ਤੱਕ ਕੇ ਸੂਰਮਿਆਂ ਨੇ ਇੱਕ ਦੂਜਿਆਂ ਦਾ ਨਾਸ ਕੀਤਾ।
ਹਲਾ ਹਲੀ ਬੋਲਤ ਲਲਕਾਰ ਸਮਖ ਸ਼ਸਤਰ ਖਾਵੇਂ ਅਰ ਮਾਰੇ।
युद्ध की वार्ता नूं बयान करता है। वह खबर लियाउण वाला कहिंदा है कि बड़ी हलचल मची, बड़ियां ललकारां एक दूजे नूं सूरमियां ने मारियां, सामने होके शस्त्रां दा वार करदे ते सहिंदे।
कितक काल की भई लड़ाई, जसवंत सिंह परयो रिपण पर ताई।
कहिंदा है कि काफी सारा समा इसे तरीके दे नाल लड़ाई मची रही, आखिरकार जसवंत सिंह रिपुआं दे उत्ते वैरियां दे उत्ते पारू होया।
खैंच म्याण ते तीबर सरोही, रोंड मुंडन कीने निज द्रोही।
उस वेले खिच के म्याण तो तिखी तलवार नूं जसवंत सिंह ने वार किते वैरियां दे उत्ते, ते वैरियां दे धड़ां दे उत्तों सिरां नूं उड़ा दिता।
गिरे तुरंग वीर रण मारे, मुगल खान ज्यो परे मुनारे।
जिथे किथे घोड़े बहुत सारे डिगे, घोड़िया दे सवार भी सूरमे डिगे, मुगलों ते खाना दियां जिहड़ियां लोथां ने इस तरह डिगियां जिवें कोई मुनारे डिगदे ने।
कड़ा कड़ी करवार नमाची, श्रोण तबाहियो धूल छित राची।
कहिंदा है कि कड़ा काड़ दी आवाज दे नाल तलवारां खच खच करके चलियां, श्रोण तबयो धूल छित राची। लहू इन्ना ज्यादा डुल्लिया कि धूल दे विच मिल के लहू गारा बन गया।
फौज मुराद बख्श की सारी, करी पलावण रण एक बारी।
सुनाउण वाला कहिंदा है दारा शिकोण कि जिहड़ी मुराद बख्श की फौज सी एक वारी ते सारी दी सारी हिल गई, ते पिछे नूं फौज ने दौड़ना शुरू कीता।
लखियो मुराद बख्श एम जंग, गिरे अनेक कटे जिन अंग।
पर कहिंदा है कि जदों मुराद बख्श ने इस तरह की जंग की हालात देखी कि मेरे सूरमे डिग गए ने मर के, ते बाकी दे दौड़ रहे।
देश तो पण की पहुंचो जाए, साहस तार जोद में आए।
फिर तोपां दे वल मुराद बख्श ने अपना झुकाव किया, साहस नूं धारण करके ओ फिर युद्ध दे विच अगे वधे।
तोपें करी बरोबर सबे, अनक कातनी छोरी तबे।
फिर कहिंदा है कि मुराद बख्श ने तोपां नूं बरोबर किया है, सारियां तोपां नूं,
अनक घातनी छोरी तबे,
भाव के बहुतियां नूं मारन वालियां तोपां चलाईयां गईयां।
महा शब्द जन नव पट गिरा, कह क्यामत को दिन तब करा।
कहिंदा है कि जदों तोपां चलाईयां गईयां उन्हां दी इन्नी ज्यादा आवाज आई, इस तरह लगदा सी कि जिवें आकाश फट गया होवे। कह क्यामत को दिन तब करा, वह कहिंदा है कि या फिर इस तरह हो गया सी, लगदा सी कि खुदा ने क्यामत दा दिन लिया दिता होवे, जिस नूं आपां फना होना कहने हाँ, उहनूं कहिंदे ने मुसलमान क्यामत हो गई। कहिंदा है कि इस तरह लगदा सी कि जिवें क्यामत हो गई होवे।
बदे राज जात सोजे ते, गोरे लगे उडे सब तेते।
जेड़े राजपूत अगे दी अगे वधदे जा रहे सन, गोलियां दी मार दे नाल उह सारे दे सारे तुंबे तुंबे हो के उड गए।
जे या पीत जोधा ते सथाए, पाए कात नहीं देखण पाए।
थोड़ी देर तो पहला जेड़े के बिल्कुल बेखौफ हो के, निडर हो के, चिंता तो रहत हो के जोधे लड़ रहे सन, वो सारे दे सारे मारे गए ने। रणभूमि दे विच ऐसा निडर कोई भी राजपूत दिखाई नहीं दिंदा।
जसवंत करत जतन गाहार, पाजे सोन हटे तिस बार।
कुछ मारे गए, बाकियां ने दौड़ना शुरू किया। जसवंत सिंह ने बड़े यतन किए, पर यतन कर करके उपा करके हंब गया, थक गया, हार गया। भाजे सोना हटे तिस बार, जेड़े भज रहे ने उन्हां नूं मोड़ ना सकिया, हटा ना सकिया।
देख बाहनी केर हवाल, निज जीवन में त्रास बेसाल।
जदों जसवंत सिंह ने अपनी फौज की हालत नूं देखिया ते उन्हां दी हालत नूं देख के मन दे विच डर पैदा होया, बहुता डरदा है कि मेरे जीवन दे विच भी संसा है, कहण तों पावे कि मेरा भी लगदा है कि हुण जीवन नहीं बचेगा।
धीरज त्याग पलायन होवा, जसवंत सिंह रण नहीं खलोवा।
हुण दारा शिकोह नूं युद्ध दी वार्ता सुना रहा इक हलकारा, ਕਹਿੰਦਾ ਕਿ ਉਸ ਵੇਲੇ ਧੀਰਜ ਨੂੰ ਛੱਡ ਦਿੱਤਾ, ਤਿਆਗ ਦਿੱਤਾ ਜਸਵੰਤ ਨੇ ਤੇ ਦੌੜਨ ਦਾ ਇਰਾਦਾ ਕੀਤਾ। ਆਖਿਰਕਾਰ ਜਸਵੰਤ ਸਿੰਘ ਵੀ ਰਣ ਦੇ ਵਿੱਚ ਖਲੋ ਨਹੀਂ ਸਕਿਆ, ਨਹੀਂ ਟਿਕਿਆ, ਦੌੜ ਗਏ।
ਰਾਜਪੂਤਨ ਜਬ ਡੇਰਾ ਛੁੱਟਿਓ, ਆਣ ਮੁਰਾਦ ਬਖਸ਼ ਸਭ ਲੁੱਟਿਓ।
ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਰਾਜਪੂਤਾਂ ਨੇ ਆਪਣੇ ਡੇਰੇ ਨੂੰ ਛੱਡਿਆ, ਉਸ ਵੇਲੇ ਜਿਹੜਾ ਮੁਰਾਦ ਬਖਸ਼ ਸੀ ਉਹਨੇ ਸਾਰੇ ਦਾ ਸਾਰਾ ਡੇਰਾ ਉਹਨਾਂ ਦਾ ਆਣ ਕੇ ਲੁੱਟ ਲਿਆ।
ਰਹਿਓ ਠਹਿਰ ਨਹੀਂ ਗਇਓ ਆਗਾਰੀ, ਉੱਤਰ ਪਰਿਓ ਤਹਿ ਹਰਖਿਓ ਪਾਰੀ।
ਉੱਥੇ ਹੀ ਫਿਰ ਮੁਰਾਦ ਬਖਸ਼ ਠਹਿਰ ਗਿਆ ਹੈ, ਉਸ ਤੋਂ ਅਗਾਂਹ ਅੱਗੇ ਨਹੀਂ ਵਧਿਆ, ਉੱਤਰ ਕੇ ਉੱਥੇ ਹੀ ਉਸਨੇ ਆਪਣਾ ਡੇਰਾ ਕਾਇਮ ਕੀਤਾ।
ਫਤਿਹ ਹੋਣ ਕੋ ਦਿਓ ਨਗਾਰਾ, ਸ਼ਲਖ ਕਰਵਾਈ ਬਹੁ ਬਾਰਾ।
ਫਤਿਹ ਹੋਣ ਦਾ, ਜਿੱਤ ਦਾ ਜਿਹੜਾ ਨਗਾਰਾ ਹੈ ਉਸ ਵੇਲੇ ਖੜਕਾ ਦਿੱਤਾ ਗਿਆ।
ਸ਼ਲਖ ਕਰਵਾਇਬ ਬਹੁ ਬਾਰਾ,
ਬਹੁਤੀਆਂ ਸਾਰੀਆਂ ਇਕੱਠੀਆਂ ਬੰਦੂਕਾਂ ਨੂੰ ਜਦੋਂ ਚਲਾਇਆ ਜਾਵੇ ਉਸ ਨੂੰ ਸ਼ਲਖ ਆਖਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਬਹੁਤੀਆਂ ਸਾਰੀਆਂ ਸ਼ਲਖਾਂ ਕਰਵਾਈਆਂ ਗਈਆਂ।
ਸੁਪਟਨ ਕੋ ਦੀ ਨਸ ਬਖਸ਼ੀਸ਼, ਪੇਸ਼ ਖੁਦਾਏ ਨਿਵਾਇਵ ਸੀਸ।
ਆਪਣੇ ਸ਼ਸਤਰਧਾਰੀ ਯੋਧਿਆਂ ਨੂੰ ਬਹੁਤੀਆਂ ਸਾਰੀਆਂ ਬਖਸ਼ੀਸ਼ਾਂ ਮੁਰਾਦ ਬਖਸ਼ ਨੇ ਦਿੱਤੀਆਂ ਨੇ। ਪੇਸ਼ ਖੁਦਾਏ ਨਿਵਾਇਓ ਸੀਸ, ਭਾਵ ਕਿ ਖੁਦਾ ਦੇ ਨਾਮ ਨੂੰ ਯਾਦ ਕਰਕੇ ਸਾਰਿਆਂ ਨੇ ਸਿਰ ਨਿਵਾਇਆ।
ਇਹ ਸਭ ਸੁਣ ਕੇ ਨੌ ਰੰਗ ਤਾਇਵ, ਇਤਿਆਵਣ ਕੋ ਕੂਚ ਕਰਾਇਵ।
ਕਹਿੰਦਾ ਕਿ ਜਦੋਂ ਇਸ ਤਰ੍ਹਾਂ ਆਪਣੇ ਭਰਾ ਦੀ ਜਿੱਤ ਦੀ ਖਬਰ ਪਹੁੰਚੀ ਹੈ ਨੌ ਰੰਗੇ ਦੇ ਕੋਲ, ਭਾਵ ਕਿ ਔਰੰਗਜ਼ੇਬ ਦੇ ਕੋਲ, ਉਸਨੇ ਵੀ ਫਿਰ ਉਸ ਵੇਲੇ ਇਸ ਪਾਸੇ ਆਉਣ ਦੀ ਚਾਹ ਕੀਤੀ।
ਚਮੂ ਜ਼ੋਰ ਬਹੁ ਤੋਪਣ ਤਿਆਰੀ, ਸਰਬ ਸਮਾਜ ਕੀਨ ਜਿਨ ਭਾਰੀ।
ਦਾਰਾ ਸ਼ਿਕੋਹ ਨੂੰ ਹਲਕਾਰਾ ਦੱਸ ਰਿਹਾ ਕਿ ਬੜੇ ਜ਼ੋਰ ਸ਼ੋਰ ਦੇ ਨਾਲ ਉਹਨੇ ਵੱਡੀ ਫੌਜ ਨੂੰ ਜਮ੍ਹਾਂ ਕੀਤਾ ਹੋਇਆ, ਬੜੀਆਂ ਤੋਪਾਂ ਵੀ ਤਿਆਰ ਕੀਤੀਆਂ ਹੋਈਆਂ ਨੇ, ਸਾਰੇ ਸਾਜੋ ਸਮਾਨ ਨੂੰ ਇਕੱਤਰ ਕਰਕੇ ਉਹ ਇਸੇ ਹੀ ਪਾਸੇ ਆ ਰਹੇ।
ਲੇਹਾ ਦੇਹ ਸ਼ੀਘ੍ਰ ਹੀ ਆਵਤ, ਕਰ ਬਖਸ਼ੀਸ਼ਣ ਸੁਪਟ ਵਧਾਵਤ।
ਕਹਿੰਦਾ ਕਿ ਆਪਣੇ ਸ਼ਸਤਰਧਾਰੀ ਉਮਰਾਵਾਂ ਨੂੰ, ਜਰਨੈਲਾਂ ਨੂੰ ਵੱਡੀਆਂ ਬਖਸ਼ੀਸ਼ਾਂ ਦੇ ਕੇ ਉਹਨੇ ਉਹਨਾਂ ਦੇ ਹੌਸਲੇ ਬਹੁਤ ਜ਼ਿਆਦਾ ਵਧਾਏ ਹੋਏ ਨੇ।
ਲੇਹਾ ਦੇਹ ਸ਼ੀਘਰ ਹੀ ਆਵਤ, ਭਾਵ ਕਿ ਲੈ ਦੇ ਕਰਦਾ ਹੋਇਆ ਉਹ ਬੜੀ ਸ਼ੀਘਰਤਾ ਦੇ ਨਾਲ, ਬੜੀ ਕਾਹਲੀ ਦੇ ਨਾਲ ਇਸ ਪਾਸੇ ਵਾਧਾ ਆ ਰਿਹਾ। ਕੇਤਕ ਦਿਨ ਮੈਂ ਪਹੁੰਚਿਓ ਜਾਨੋ, ਰਾਵਰ ਕਰੋ ਜੀ ਜਿਮ ਠਾਨੋ।
ਹਲਕਾਰਾ ਕਹਿੰਦਾ ਕਿ ਮੇਰੇ ਹਿਸਾਬ ਦੇ ਨਾਲ ਥੋੜਿਆਂ ਦਿਨਾਂ ਦੇ ਵਿੱਚ ਹੀ ਉਹ ਇੱਥੇ ਪਹੁੰਚ ਜਾਵੇਗਾ, ਅੱਗੋਂ ਤੁਹਾਡਾ ਜਿਸ ਤਰ੍ਹਾਂ ਜੀ ਕਰਦਾ ਉਸ ਤਰ੍ਹਾਂ ਉਸ ਨੂੰ ਰੋਕਣ ਦਾ ਉਪਾਅ ਕਰੋ। ਦਾਰਾ ਸ਼ਿਕੋਹ ਨੂੰ ਸਾਰੀ ਵਾਰਤਾ ਸੁਣਾਈ।
ਸੁਦ ਸੁਣ ਦਾਰ ਸ਼ਿਕੋਹ ਸਚਿੰਤਾ, ਪਦਰ ਸਮੀਪ ਬਖਾਨ ਬਿਰਤੰਤਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਖਬਰ ਨੂੰ ਸੁਣਿਆ ਦਾਰਾ ਸ਼ਿਕੋਹ ਨੇ ਚਿੰਤਾ ਦੇ ਵਿੱਚ ਡੁੱਬਿਆ, ਤੇ ਫਿਰ ਸਾਰੀ ਜਿਹੜੀ ਖਬਰ ਸੀ ਆਪਣੇ ਪਿਓ ਨੂੰ, ਭਾਵ ਕੇ ਬਾਦਸ਼ਾਹ ਸ਼ਾਹਜਹਾਂ ਨੂੰ ਸੁਣਾਈ।
ਨੌ ਰੰਗ ਦਿਸ਼ ਤੇ ਤ੍ਰਾਸ ਮਹਾਨ, ਸੁਤ ਪਿਤ ਚਿਤ ਮੈਂ ਨਿਤ ਅਤ ਠਾਨੇ।
ਕਵੀ ਜੀ ਲਿਖਦੇ ਨੇ ਕਿ ਭਾਵੇਂ ਤਿੰਨਾਂ ਦੇ ਵੱਲੋਂ ਬੜੀ ਚਿੰਤਾ ਸੀ ਬਾਦਸ਼ਾਹ ਨੂੰ, ਮੁਰਾਦ ਬਖਸ਼ ਦੇ ਵੱਲੋਂ, ਸ਼ੁਜਾ ਮੁਹੰਮਦ ਦੇ ਵੱਲੋਂ ਤੇ ਨੌਰੰਗੇ ਦੇ ਵੱਲੋਂ, ਪਰ ਕਵੀ ਜੀ ਲਿਖਦੇ ਨੇ ਕਿ ਨੌ ਰੰਗਾ ਜਿਹਨੂੰ ਕਿ ਔਰੰਗਜ਼ੇਬ ਆਖਿਆ ਜਾਂਦਾ ਹੈ, ਉਹਦੇ ਤੋਂ ਦੋਵੇਂ ਹੀ ਬੜੇ ਡਰਦੇ ਸਨ, ਦਾਰਾ ਸ਼ਿਕੋਹ ਤੇ ਉਸਦਾ ਪਿਤਾ ਵੀ। ਸੁਤ ਪਿਤ ਚਿੰਤ ਮੈਂ ਨਿਤ ਅਤ ਠਾਨੇ, ਪਿਓ ਤੇ ਪੁੱਤਰ ਇਸ ਖਬਰ ਨੂੰ ਪਾ ਕੇ ਬੜੇ ਹੀ ਚਿੰਤਾ ਦੇ ਵਿੱਚ ਗਲਤਾਨ ਹੋਏ, ਚਿੰਤਾ ਦੀ ਨਦੀ ਚ ਡੁੱਬੇ।
ਸੋਇਆ ਬਹਾਦਰ ਬਿਦ ਤੈ ਹੋਵਾ, ਤੇਹ ਮੇਟੈ ਕਿਮ ਜਤਨ ਨਾ ਜੋਵਾ।
ਸੋਇਆ ਬਹਾਦਰ ਬਿਦ ਤੈ ਹੋਵਾ, ਕਹਿਣ ਤੋਂ ਭਾਵ ਹੈ ਕਿ ਉਹ ਤਾਂ ਨੇੜੇ ਹੁਣ ਆਇਆ ਹੀ ਦਿਸਦਾ ਹੈ, ਤੇਹ ਮੇਟੇ ਕਿਮ ਯਤਨ ਨਾ ਜੋਵਾ, ਉਸ ਨੂੰ ਰੋਕਣ ਦਾ ਕੀ ਯਤਨ ਕਰੀਏ, ਕੀ ਉਪਾਅ ਕਰੀਏ, ਐਸਾ ਕੋਈ ਢੰਗ ਨਹੀਂ ਲੱਭਦਾ।
ਡੇਰਾ ਹਟਤ ਆਗਰੇ ਹੋਹੇ, ਇਮ ਠਹਿਰਾਇ ਵਦਾਰ ਸ਼ਕੋਹ।
ਉਸ ਵੇਲੇ ਦਾਰਾ ਸ਼ਕੋਹ ਨੇ ਆਪਣੇ ਪਿਤਾ ਨੂੰ ਆਖਿਆ ਕਿ ਤੁਹਾਡਾ ਜੀ ਤੇ ਬੜਾ ਕਰਦਾ ਹੈ ਕਿ ਦਿੱਲੀ ਜਾਇਆ ਜਾਵੇ, ਉਥੋਂ ਦੀ ਹਵਾ ਆਗਰੇ ਦੀ ਤੁਹਾਡੇ ਮਾਫਕ ਨਹੀਂ ਹੈ। ਪਰ ਕਹਿੰਦਾ ਹੈ ਕਿ ਪਿਤਾ ਜੀ ਅੱਬੂ ਜਾਣ, ਸਾਨੂੰ ਚਾਹੀਦਾ ਹੈ ਕਿ ਹੁਣ ਆਪਣਾ ਜਿਹੜਾ ਡੇਰਾ ਹੈ ਨਾ, ਉਹ ਵਾਪਸ ਆਗਰੇ ਦੇ ਵਿੱਚ ਹੀ ਲਾਈਏ। ਇਮ ਠਹਿਰਾਇ ਦਾਰਾ ਸ਼ਕੋ, ਇਸ ਤਰ੍ਹਾਂ ਦਾ ਮਤ ਪੇਸ਼ ਕੀਤਾ ਹੈ ਦਾਰਾ ਸ਼ਕੋ ਨੇ ਬਾਦਸ਼ਾਹ ਦੇ ਲਈ।
ਸ਼ਾਹਜਹਾਂ ਕੇ ਮਨ ਨਹੀਂ ਪਾਈ, ਤਉ ਪੁੱਤਰ ਹਿਤ ਕਹਿਣਾ ਸਕਾਈ।
ਕਵੀ ਜੀ ਲਿਖਦੇ ਨੇ ਭਾਵੇਂ ਕਿ ਸ਼ਾਹਜਹਾਂ ਦੀ ਇਹ ਗੱਲ ਪਸੰਦ ਨਾ ਆਈ, ਕਿਉਂਕਿ ਉਸਦਾ ਬਿਲਕੁਲ ਵੀ ਰਤਾ ਜੀ ਨਹੀਂ ਕਰਦਾ ਕਿ ਆਗਰੇ ਦੇ ਵਿੱਚ ਰੁਕੇ, ਤਾਂ ਵੀ ਆਪਣੇ ਪੁੱਤਰ ਦੀ ਗੱਲ ਨੂੰ ਉਸਨੇ ਨਹੀਂ ਮੋੜਿਆ।
ਹਟੇ ਅਕਬਰਾ ਬਾਦ ਨਗਰ ਕੋ, ਤੋ ਪਾਦ ਕਲੇ ਚਮੂ ਸਗਰ ਕੋ।
ਆਖਰਕਾਰ ਫਿਰ ਤੋਂ ਅਕਬਰਾ ਬਾਦ ਦੇ ਵੱਲ ਹਟ ਗਏ ਨੇ, ਆਪਣੀਆਂ ਤੋਪਾਂ ਤੇ ਸਾਰੀ ਫੌਜ ਨੂੰ ਨਾਲ ਲੈ ਕੇ ਗਏ।
ਤੀਨ ਦਿਵਸ ਮੈਂ ਪੁੰਨ ਚਲ ਆਏ, ਟਿਕੇ ਆਗਰੇ ਸਿਵਰ ਲਗਾਏ।
ਤਿੰਨ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਇੱਥੋਂ ਤੱਕ ਪਹੁੰਚੇ ਸਨ, ਦੁਬਾਰਾ ਫਿਰ ਉਸੇ ਤਿੰਨਾਂ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਵਾਪਸ ਅਕਬਰਾਬਾਦ ਦੇ ਵਿੱਚ ਪਹੁੰਚੇ ਨੇ। ਉੱਥੇ ਜਾ ਕੇ ਬਾਦਸ਼ਾਹ ਨੂੰ ਟਿਕਾਇਆ ਗਿਆ, ਡੇਰਾ ਲਾ ਦਿੱਤਾ ਗਿਆ।
ਮੌਜੂਦਾਤ ਲੀਨ ਸਭ ਹਿੰਨ ਕੀ, ਕਰ ਬਖਸ਼ੀਸ਼ ਜਰਾਉ ਸੋ ਧਨ ਕੀ।
ਬਾਦਸ਼ਾਹ ਨੂੰ ਕਮਰੇ ਦੇ ਵਿੱਚ ਲਿਟਾ ਦਿੱਤਾ, ਸਾਰਿਆਂ ਦੀ ਜਿਹੜੀ ਹਾਜ਼ਰੀ ਹੈ ਉਹ ਲਈ ਹੈ ਦਾਰਾ ਸ਼ਕੋਹ ਨੇ, ਔਰ ਇਸ ਤੋਂ ਇਲਾਵਾ ਵੱਡੇ ਜਰਨੈਲਾਂ ਨੂੰ ਬਹੁਤਾ ਸਾਰਾ ਧਨ ਦੇ ਕੇ ਉਹਨਾਂ ਨੂੰ ਖੁਸ਼ ਕੀਤਾ।
ਜਿਸ ਪੈ ਜੋ ਨਹੀਂ ਸੋ ਤੇਹ ਦੀਨਸ, ਆਰਾ ਸਤ ਲਸ਼ਕਰ ਸਭ ਕੀਨਸ।
ਜਿਹੜੀ ਚੀਜ਼ ਕਿਸੇ ਦੇ ਕੋਲ ਨਹੀਂ ਸੀ ਉਹ ਸਾਰੀ ਦੀ ਸਾਰੀ ਉਸ ਵੇਲੇ ਦਿੱਤੀ ਗਈ ਹੈ।
ਆਰਾ ਸਤ ਲਸ਼ਕਰ ਸਭ ਕੀਨਸ,
ਕਹਿਣ ਤੋਂ ਪਾਵੇ ਹੈ ਕਿ ਸਾਰੇ ਦਾ ਸਾਰਾ ਲਸ਼ਕਰ, ਸਾਰੀ ਦੀ ਸਾਰੀ ਫੌਜ ਤਿਆਰ ਬਰ ਤਿਆਰ ਕੀਤੀ।
ਮਿਲੇ ਆਣ ਜੇ ਤੱਕ ਉਮਰਾਵ, ਨਿਜ ਨਜ ਲੇ ਕਰ ਸੰਗ ਪ੍ਰਭਾਵ।
ਜਿੰਨੇ ਦੇ ਜਿੰਨੇ ਸਾਰੇ ਉਮਰਾਵ ਆਪੋ ਆਪਣੇ ਦਲਾਂ ਨੂੰ ਨਾਲ ਲੈ ਕੇ ਪਹੁੰਚੇ ਸਨ, ਉਹਨਾਂ ਨੇ ਸਾਰਿਆਂ ਨੇ ਆਪੋ ਆਪਣਾ ਪ੍ਰਭਾਵ ਦਿਖਾਇਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸ਼ਾਹਜਹਾਂ ਕੋ ਕਹਿਤ ਪਾ, ਇਮ ਆਵਤ ਮਨ ਮੋਹੇ, ਰੋਕੋ ਨਵ ਰੰਗ ਪ੍ਰਾਤ ਕਉ ਚੜ ਕਰ ਆਗੇ ਹੋਹ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾਰਾ ਸ਼ਕੋਹ ਨੇ ਆਪਣੇ ਪਿਤਾ ਨੂੰ ਇਸ ਤਰ੍ਹਾਂ ਆਖਿਆ ਹੈ ਕਿ ਮੇਰੇ ਮਨ ਦੇ ਵਿੱਚ ਅੱਬੂ ਜਾਣ ਇਸ ਤਰ੍ਹਾਂ ਆਉਂਦਾ ਹੈ ਕਿ ਮੈਂ ਅੱਗੇ ਵੱਧ ਕੇ ਆਪਣੇ ਵੱਧ ਰਹੇ ਭਰਾ ਨੌਰੰਗੇ ਨੂੰ ਰੋਕਾਂ।
ਸੁੱਤ ਕੋ ਸਮਝਾਵਣ ਹਿਤ ਕਰਿਓ, ਨੌ ਰੰਗ ਦੁਰ ਬੁੱਧੀ ਵੱਡ ਲਹਿਓ।
ਸੁਣ ਕੇ ਗੱਲ ਨੂੰ ਬਾਦਸ਼ਾਹ ਆਪਣੇ ਪੁੱਤਰ ਦਾਰਾ ਸ਼ਕੋਹ ਨੂੰ ਸਮਝਾਉਣ ਦਾ ਯਤਨ ਕਰਦਾ ਹੈ। ਕਹਿੰਦਾ ਨੌ ਰੰਗ ਦੁਰ ਬੁੱਧੀ ਵੱਡ ਲਹਿਓ, ਕਹਿੰਦਾ ਹੈ ਕਿ ਨੌ ਰੰਗਾ ਜਿਹੜਾ ਹੈ, ਭਾਵ ਕਿ ਜਿਹੜਾ ਔਰੰਗਜ਼ੇਬ ਹੈ, ਉਹ ਬਹੁਤ ਖੋਟੀ ਬੁੱਧੀ ਵਾਲਾ ਹੈ।
ਕੁਟਿਲ ਮਹਾਂ ਹੱਠ ਕਰਨ ਅਰੂੜਾ, ਛਾਲ ਬਲ ਵਿਖੈ ਅਧਿਕ ਮਤ ਮੂੜਾ।
ਕਹਿੰਦਾ ਬੜਾ ਕੁਟਲ ਹੈ, ਬੜਾ ਛਲੀਆ ਹੈ, ਬੜਾ ਕਪਟੀ ਹੈ, ਬੜਾ ਜ਼ਿੱਦੀ ਤੇ ਬੜਾ ਅੜੀਅਲ ਹੈ। ਛਲ ਬਲ ਵਿਖੈ ਅਧਿਕ ਮਤ ਮੂੜਾ, ਉਹ ਖੋਟੀ ਬੁੱਧੀ ਵਾਲਾ, ਮਾੜੀ ਬੁੱਧੀ ਵਾਲਾ, ਵਲਾਂ ਦੇ ਵਿੱਚ, ਛਲਾਂ ਦੇ ਵਿੱਚ, ਫਰੇਬਾਂ ਦੇ ਵਿੱਚ ਬੜਾ ਪ੍ਰਬਲ ਹੈ।
ਤੋਹ ਸੁਭਾਵ ਸਰਲ ਮ੍ਰਿਦ ਰੂਰਾ, तेह संग उतर सके नहीं पूरा।
दारा शकोण बादशाह कहिंदा है कि तेरा सुभाव बड़ा सरल है, बड़ा कोमल है, बड़ा सुंदर ते चंगा है, इस करके उस दे नाल तू किसी भी प्रकार दे नाल पूरा नहीं उतर सकता। इतिहास इस गल की गवाही देंदा है कि बहुत जालम बादशाह होया औरंगजेब। ये उस तो पहलां दी गल्लां ने कहण तो पावे कि जिहड़ा पिता सी शाहजहां उस नूं मुढ़ तो लैके इस दी नीति दा पता सी। ਉਹ ਜਾਣਦਾ ਸੀ ਕਿ ਮੇਰਾ ਜਿਹੜਾ ਨਰੰਗਾ ਪੁੱਤਰ ਹੈ ਇਹ ਸਾਰਿਆਂ ਤੋਂ ਖਰਾਬ ਹੈ, ਦੁਰਬੁੱਧੀ ਵਾਲਾ ਹੈ, ਮਹਾਂਭਿਆਨਕ ਛਲਾ ਅਤੇ ਵਲਾਂ ਨੂੰ ਜਾਣਨ ਵਾਲਾ ਹੈ। ਇਸੇ ਕਰਕੇ ਹੁਣ ਜੇਕਰ ਦਾਰਾ ਸ਼ਕੋ ਚਾਹੁੰਦਾ ਕਿ ਮੈਂ ਉਸਦਾ ਮੁਕਾਬਲਾ ਕਰਾਂ ਅਤੇ ਬਾਦਸ਼ਾਹ ਕਦਾਚਿਤ ਵੀ ਇਹ ਗੱਲ ਦੇ ਉੱਤੇ ਰਾਜ਼ੀ ਨਹੀਂ ਹੁੰਦਾ ਕਿ ਤੂੰ ਉਸਦੇ ਸਾਹਮਣੇ ਜਾਵੇਂ, ਵੱਖ ਵੱਖ ਰੀਤੀਆਂ ਦੇ ਨਾਲ ਉਸ ਨੂੰ ਰੋਕਣ ਦਾ ਯਤਨ ਕਰਦਾ ਕਿ ਤੂੰ ਕਿਸੇ ਪ੍ਰਕਾਰ ਦੇ ਨਾਲ ਉਹਦੇ ਨਾਲ ਪੂਰਾ ਨਹੀਂ ਉਤਰਨਾ। ਜਾਂ ਤੇ ਟਰੋ ਰਹੋ ਨਹੀਂ ਜਾਹੂ, ਆਏ ਤਾਂ ਆਵਣ ਦਿਓ ਤੇ ਜਾਹੂ। ਕਹਿੰਦਾ ਹੈ ਕਿ ਇਸ ਕਰਕੇ ਤੂੰ ਟਲ ਜਾ, ਨਾ ਜਾ ਅੱਗੇ, ਆਉਂਦਾ ਹੈ ਤੇ ਉਸ ਨੂੰ ਅੱਗੇ ਆਉਣ ਦੇ।
ਦਾਰਸ਼ ਕੋਹ ਸੁਣਤ ਨਹੀਂ ਮਾਨੀ, ਪਦਰ ਸਾਥੀਮ ਪਾਖਤ ਬਾਨੀ।
ਪਰ ਦਾਰਸ਼ ਕੋਹ ਆਪਣੇ ਪਿਤਾ ਦੀ ਗੱਲ ਨੂੰ ਮੰਨਣ ਦੇ ਵਾਸਤੇ ਬਿਲਕੁਲ ਤਿਆਰ ਨਹੀਂ। ਆਪਣੇ ਪਿਤਾ ਨੂੰ ਇਸ ਤਰ੍ਹਾਂ ਦਾਰਸ਼ ਕੋਹ ਨੇ ਆਖਿਆ,
ਕਹਿੰਦਾ ਇਹਾਂ ਆਏ ਜੇ ਕਰੇ ਕੁਚਾਲਾ, ਪੁਣੇ ਚਲੇ ਕਿਆ ਬਸ ਤੇ ਸਨਾਲਾ।
ਕਹਿੰਦਾ ਅੱਬੂ ਜਾਨ ਜੇਕਰ ਇੱਥੋਂ ਤੱਕ ਪਹੁੰਚ ਗਿਆ ਤੇ ਕੁਚਾਲ ਕੀਤੀ ਤੇ ਫਿਰ ਸਾਡਾ ਉਸ ਵੇਲੇ ਕੋਈ ਵੀ ਚਾਰਾ ਯਤਨ ਨਹੀਂ ਚੱਲਣਾ।
ਅਬ ਮੈਂ ਜਾਇਆ ਗਾਰੀ ਤਹਾਂ, ਰੋਕਵ ਚੰਬਲ ਸਲਤਾ ਜਹਾਂ।
ਕਹਿੰਦਾ ਕਿ ਮੈਂ ਹੁਣੇ ਜਾ ਕੇ ਅੱਗੋਂ ਜਾ ਕੇ ਉਸ ਨੂੰ ਰੋਕਾਂਗਾ, ਜਿਹੜੀ ਚੰਬਲ ਦੀ ਨਦੀ ਹੈ ਉਸ ਨੂੰ ਜਾ ਕੇ ਮਲ ਲਵਾਂਗਾ।
ਸ਼ਾਹਜਹਾਂ ਸੁਣ ਰਹੇ ਹੋ ਹਟਾਏ, ਦਾਰਸ਼ ਕੋਹ ਨ ਮਨ ਮੈਂ ਲਿਆਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਾਹਜਹਾਂ ਨੇ ਬਹੁਤਾ ਹਟਾਉਣ ਦਾ, ਮੋੜਨ ਦਾ ਦਾਰਸ਼ ਕੋਹ ਨੂੰ ਯਤਨ ਕੀਤਾ, ਪਰ ਦਾਰਸ਼ ਕੋਹ ਨੇ ਆਪਣੇ ਪਿਤਾ ਦੀ ਗੱਲ ਨੂੰ ਬਿਲਕੁਲ ਨਾ ਮੰਨਿਆ।
ਬਜਵਾਇਵ ਕਹਿ ਕੂਚ ਨਗਾਰਾ, ਸਭ ਉਮ ਰਾਵਣ ਕਰਕੇ ਤਿਆਰਾ।
ਕੂਚ ਦਾ ਨਗਾਰਾ ਉਸ ਵੇਲੇ ਹੁਕਮ ਕਰਕੇ ਖੜਕਾ ਦਿੱਤਾ ਗਿਆ, ਸਾਰਿਆਂ ਜਰਨੈਲਾਂ ਦੀ ਤਿਆਰੀ ਕਰਵਾਈ।
ਗਜ ਬਾਜਨ ਪਰ ਪਾਖਰ ਡਾਰੀ, ਪੈਦਲ ਜੁੱਤ ਬਾਹਨੀ ਭਾਰੀ।
ਘੋੜਿਆਂ ਦੇ ਉੱਤੇ, ਹੱਥੀਆਂ ਦੇ ਉੱਤੇ ਕਾਠੀਆਂ ਨੂੰ ਪਾਇਆ ਗਿਆ ਹੈ, ਜਿਹੜੀ ਪੈਦਲ ਸੈਨਾ ਹੈ ਉਹਨੂੰ ਵੀ ਤਿਆਰ ਕੀਤਾ।
ਚਲਿਓ ਉਮਡ ਕਰ ਲਸ਼ਕਰ ਐਸੇ, ਕਿਆਮਤ ਮੈਂ ਸਲਤਾ ਪਤੀ ਜੈਸੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਦੀ ਸਾਰੀ ਫੌਜ ਇਸ ਤਰੀਕੇ ਦੇ ਨਾਲ ਜਾਰੀ ਹੈ ਕਿ ਜਿਵੇਂ ਇੱਕ ਪਾਸੇ ਕਿਆਮਤ ਦਾ ਦਿਨ ਹੋਵੇ ਤੇ ਦੂਸਰੇ ਪਾਸੇ ਸਮੁੰਦਰ ਦਾ ਹੜ ਆਇਆ ਹੋਵੇ, ਸਮੁੰਦਰ ਦੇ ਵਿੱਚ ਤੂਫਾਨ ਹੋਵੇ।
ਤੋਪ ਨਕਰ ਜਨ ਬਦਨ ਪਸਾਰਾ, ਤੋਮਰ ਗਨ ਪੰਨ ਗਿਆ ਕਾਰਾ।
ਤੋਪਾਂ ਮਾਨੋ ਤੰਦੂਆਂ ਨੇ ਮੂੰਹ ਟੱਡਿਆ ਹੈ, ਇਸ ਤਰ੍ਹਾਂ ਜਾ ਰਹੀਆਂ ਨੇ।
ਤੋਮਰ ਗਨ ਪੰਨ ਆ ਕਾਰਾ,
ਜਿਹੜੇ ਤੋਮਰ ਨੇ, ਜਿਹੜੇ ਭਾਵ ਕੇ ਬਰਛੇ ਨੇ, ਉਹ ਸੱਪਾਂ ਦੇ ਆਕਾਰ ਦੇ ਨੇ।
ਕਹਾਂ ਲੱਗੇ ਬਰਨੋ ਬਿਦ ਸਾਰੀ, ਸਣੇ ਸਣੇ ਚੱਲ ਪੰਥ ਮਜਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਵਿਧੀ ਨੂੰ ਮੈਂ ਕਿਸ ਤਰੀਕੇ ਦੇ ਨਾਲ, ਕਿਸ ਪ੍ਰਕਾਰ ਦੇ ਨਾਲ ਲਿਖ ਕੇ ਬਿਆਨ ਕਰ ਸਕਦਾ ਹਾਂ। ਹੌਲੀ ਹੌਲੀ ਸਾਰੀ ਦੀ ਸਾਰੀ ਸੈਨਾ ਅੱਗੇ ਵਧ ਰਹੀ।
ਚੰਬਲ ਸਲਤਾ ਕੂਲ ਬਿਸਾਲਾ, ਤਹਾਂ ਪਹੁੰਚ ਡੇਰਾ ਸਭ ਕਾਲਾ।
ਚੰਬਲ ਨਦੀ ਦੇ ਕਿਨਾਰੇ ਤੇ ਜਾ ਕੇ ਸਾਰੀ ਫੌਜ ਨੇ ਡੇਰਾ ਲਾਇਆ।
ਨਿਜ ਬਸ ਨਵਕਾ ਕਰ ਤਕਰਾਈ, ਪਾਏ ਆਬ ਟਿਗ ਤੁਜਨੀ ਛਾਈ।
ਜਿੰਨੀਆਂ ਵੀ ਬੇੜੀਆਂ ਪਾਰ ਲੰਘਣ ਵਾਲੀਆਂ ਸਨ ਉਹਨਾਂ ਸਾਰੀਆਂ ਦੇ ਉੱਤੇ ਜਾ ਕੇ ਕਬਜ਼ਾ ਕੀਤਾ ਹੈ। ਦਾਰਾ ਸ਼ਕੋ ਨੇ ਤਕੜਾਈ ਦੇ ਨਾਲ ਆਪਣੇ ਅਖਤਿਆਰ ਕੀਤਾ, ਪਾਣੀ ਦੇ ਵਿੱਚ ਬੇੜੀਆਂ ਨੂੰ ਪਾ ਕੇ ਤਿਆਰ ਬਰ ਤਿਆਰ ਕਰਕੇ ਫੌਜ ਨੂੰ ਰੱਖਿਆ।
ਬੰਦ ਬਸਤ ਸਲਤਾ ਕੋ ਠਾਨਿਓ, ਰੋਕੇ ਇਹਾਂ ਨਾ ਦੇ ਤਿਸ ਜਾਣਿਓ।
ਸਾਰਾ ਬੰਦੋਬਸਤ ਬੜੇ ਸਹਿਲੇ ਤੇ ਸਲੀਕੇ ਦੇ ਢੰਗ ਦੇ ਨਾਲ ਕੀਤਾ ਹੈ। ਦਾਰਾ ਸ਼ਕੋ ਨੇ ਮਨ ਦੇ ਵਿੱਚ ਵਿਚਾਰ ਕੀਤੀ ਹੈ, ਰੋਕੈ ਇਹਾਂ ਨਾ ਦੇ ਤਿਸ ਜਾਣਿਓ, ਪਾਪ ਕੇ ਇਸੇ ਜਗ੍ਹਾ ਦੇ ਉੱਤੇ ਮੈਂ ਔਰੰਗਜ਼ੇਬ ਦੀ ਫੌਜ ਨੂੰ ਰੋਕ ਲਵਾਂਗਾ, ਇਸ ਨਦੀ ਤੋਂ ਅੱਗੇ ਨਹੀਂ ਲੰਘਣ ਦਿਆਂਗਾ।
ਇਮ ਤਹ ਰਹੇ ਠਾਣ ਤੱਕ ਰਾਈ, ਰਿਤ ਗ੍ਰੀਮਖ ਕੀ ਬਹੁ ਤਪ ਤਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਉਸਨੇ ਪੂਰੀ ਤਕੜਾਈ ਕੀਤੀ ਹੋਈ ਸੀ।
ਰਿਤ ਗ੍ਰੀਮਖ ਕੀ ਬਹੁ ਤਪ ਤਾਈ,
ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਗਰਮੀ ਦੀ ਰੁੱਤ ਸੀ, ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ।
ਦੁਸਹਾਯੁਮ ਰਾਵਣ ਕੋ ਤੇਈ, ਰਹਿਤ ਸਰਦ ਖਾਨ ਜੋਈ।
ਜਿਹੜੇ ਉਮਰਾਵ, ਜਿਹੜੇ ਜਰਨੈਲ ਸਰਦ ਖਾਨਿਆਂ ਦੇ ਵਿੱਚ ਭਾਵ ਕੇ ਠੰਡੀ ਜਗ੍ਹਾ ਦੇ ਵਿੱਚ ਰਹਿੰਦੇ ਸਨ, ਉਹਨਾਂ ਦੇ ਵਾਸਤੇ ਗਰਮੀ ਸਹਾਰਨੀ ਬੜੀ ਔਖੀ ਸੀ।
ਇਮ ਇਨ ਡੇਰਾ ਕੀ ਨਸਤਹ ਜਬ ਰਹੇ ਆਗਰੇ ਸ਼ਾਹ ਜਹਾਂ ਤਬ।
ਕਵੀ ਜੀ ਲਿਖਦੇ ਨੇ ਕਿ ਜਦੋਂ ਦਾਰਾ ਸ਼ਿਕੋਹ ਨੇ ਫੌਜ ਦੇ ਸਮੇਤ ਇੱਥੇ ਡੇਰਾ ਲਾਇਆ, ਉਸ ਵੇਲੇ ਬਾਦਸ਼ਾਹ ਆਗਰੇ ਦੇ ਵਿੱਚ ਹੀ ਰੁਕਿਆ।
ਦੁਖੀ ਹੋਏ ਬਸ ਚਲੇ ਨਾ ਕਹੁ, ਤਉ ਹਿਰਦੈ ਮੈਂ ਈਰਖਤ ਹੋਈ।
ਕਵੀ ਜੀ ਲਿਖਦੇ ਨੇ ਭਾਵੇਂ ਗਰਮੀ ਦੇ ਨਾਲ ਬੜੇ ਦੁਖੀ ਹੋਏ ਨੇ ਜਰਨੈਲ, ਪਰ ਤਾਂ ਵੀ ਮਨ ਦੇ ਵਿੱਚ ਇਸ ਤਰ੍ਹਾਂ ਦੀ ਉਡੀਕ ਹੈ ਕਿ ਜੰਗ ਹੋਣਾ ਹੈ, ਇਸ ਕਰਕੇ ਸਾਨੂੰ ਰੁਕਣਾ ਚਾਹੀਦਾ।
ਆਗੇ ਤਿੰਨ ਕੋ ਸੁਣੋ ਪ੍ਰਸੰਗ, ਮਿਲਿਓ ਮੁਰਾਦ ਬਖਸ਼ ਨੋ ਰੰਗ।
ਕਵੀ ਜੀ ਲਿਖਦੇ ਨੇ ਇਹਨਾਂ ਦੇ ਅਗਲੇ ਪ੍ਰਸੰਗ ਨੂੰ, ਅਗਲੇ ਹਾਲ ਨੂੰ ਸੁਣੋ ਕਿ ਮੁਰਾਦ ਬਖਸ਼ ਦੇ ਨਾਲ ਨੌਰੰਗੇ ਦਾ ਕਿਸ ਤਰ੍ਹਾਂ ਮੇਲ ਹੋਇਆ।
ਏਕ ਹੋਏ ਕਰ ਤੁਜਨੀ ਪ੍ਰੇਰੀ, ਲਰਬੇ ਕੀ ਦਿਨ ਸੋਜ ਕਨੇਰੀ।
ਇੱਕ ਜਗ੍ਹਾ ਤੇ ਹੋ ਕੇ ਆਪੋ ਆਪਣੀ ਫੌਜ ਨੂੰ ਦੋਵਾਂ ਨੇ ਇਕੱਠਾ ਕੀਤਾ ਤੇ ਸਾਰੀਆਂ ਸੌਜਾਂ ਨੂੰ, ਸਮੱਗਰੀਆਂ ਨੂੰ ਇਕੱਠਾ ਕੀਤਾ।
ਸਣੇ ਸਣੇ ਗਮਨਤ ਜਬ ਆਏ, ਸਲਤਾ ਕੀ ਸੁਧ ਤਿੰਨ ਸੁਣ ਪਾਏ।
ਹੌਲੀ ਹੌਲੀ ਜਦੋਂ ਆਪਣੀ ਫੌਜ ਨੂੰ ਲੈ ਕੇ ਔਰੰਗਜ਼ੇਬ ਅੱਗੇ ਵਧਿਆ, ਸਲਤਾ ਦੇ ਭਾਵ ਕੇ ਨਦੀ ਦੇ ਕਿਨਾਰੇ ਨੂੰ ਰੋਕਿਆ ਹੋਇਆ, ਇਸ ਗੱਲ ਦਾ ਪਤਾ ਲੱਗਾ, ਖਬਰ ਮਿਲੀ।
ਫਿਕਰਵੰਦ ਬਹੁਤੇ ਹੋਏ ਰਹੇ, ਉਤਰਨ ਘਾਟ ਕਹੂੰ ਨਹੀਂ ਲਹੇ।
ਬੜੇ ਫਿਕਰਵੰਦ ਹੋਏ ਨੇ, ਕਿਹੜਾ ਐਸਾ ਘਾਟ ਹੋਵੇ ਕਿ ਜਿਹੜੇ ਘਾਟ ਦੇ ਰਾਹੀਂ ਪਾਰ ਇਸ ਨਦੀ ਨੂੰ ਲੰਘਿਆ ਜਾਵੇ।
ਅਨਕ ਜਤਨ ਠਾਣਤ ਮਨ ਮਾਹੇ, ਉਤਰਨ ਸਲਤਾ ਪਾਵਤ ਨਾਹੇ।
ਅਨੇਕਾਂ ਯਤਨਾਂ ਨੂੰ ਉਸ ਵੇਲੇ ਮਨ ਦੇ ਵਿੱਚ ਵਿਚਾਰਿਆ ਗਿਆ ਕਿ ਐਸਾ ਕਿਹੜਾ ਯਤਨ ਉਪਾਅ ਤਰੀਕਾ ਲੱਭਿਆ ਜਾਵੇ ਕਿ ਇਸ ਨਦੀ ਤੋਂ ਪਾਰ ਲੰਘਿਆ ਜਾਵੇ।
ਬਸਨ ਹਾਰ ਤੇ ਗ੍ਰਾਮ ਜੋ ਨੇਰੇ, ਕਰੇ ਹਕਾਰਨ ਸੁਮਤ ਜੇਰੇ।
ਲਾਗੇ ਲਾਗੇ ਪਿੰਡਾਂ ਦੇ ਵਿੱਚ ਜਿੰਨੇ ਵੀ ਵਸਣ ਵਾਲੇ ਵਸਨੀਕ ਸਨ, ਜਿਹੜੇ ਕਿ ਸ੍ਰੇਸ਼ਟ ਬੁੱਧੀ ਦੇ ਮਾਲਕ ਸਨ, ਉਹਨਾਂ ਨੂੰ ਫਿਰ ਉਸ ਵੇਲੇ ਬੁਲਾਇਆ ਗਿਆ, ਸੱਦਿਆ ਗਿਆ।
ਤਿੰਨ ਸੌ ਬੂਜਨ ਕੀਨ ਸਰਾਹੂ, ਬਖਸ਼ਿਓ ਦਰਬ ਅਧਿਕ ਨਰ ਨਾਹੂ।
ਪਾ ਕੇ ਉਸ ਵੇਲੇ ਔਰੰਗਜ਼ੇਬ ਨੇ ਬਹੁਤੇ ਸਾਰੇ ਪੈਸੇ ਦੇ ਕੇ, ਮਾਇਆ ਦਾ ਲੋਭ ਦੇ ਕੇ ਉਹਨਾਂ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ, ਐਸਾ ਤਰੀਕਾ ਐਸਾ ਰਾਹ ਦੱਸੋ ਕਿ ਜਿਸ ਤਰੀਕੇ ਦੇ ਨਾਲ ਅਸੀਂ ਇਸ ਨਦੀ ਤੋਂ ਪਾਰ ਹੋਈਏ।
ਤੈਨੂੰ ਖੋਜ ਕੇ ਆਣ ਜਨਾਇਬ, ਬੀਸ ਕੋਸ ਇਸ ਤੇ ਮਗ ਪਾਇਬ।
ਉੱਥੋਂ ਦੇ ਰਹਿਣ ਵਾਲੇ ਜਿਹੜੇ ਕਿ ਖੋਜੀ ਸਨ, ਜਿਨ੍ਹਾਂ ਨੂੰ ਇੱਧਰ ਉੱਧਰ ਦਾ ਸਾਰਾ ਪਤਾ ਸੀ, ਉਹਨਾਂ ਨੇ ਫਿਰ ਆਣ ਕੇ ਔਰੰਗਜ਼ੇਬ ਨੂੰ ਆਖਿਆ ਕਿ ਇੱਥੋਂ 20 ਕੋਹ ਦੀ ਦੂਰੀ ਦੇ ਉੱਤੇ ਇੱਕ ਐਸਾ ਰਸਤਾ ਹੈ ਜਿੱਥੇ ਕੋਈ ਫੌਜ ਤੈਨਾਤ ਨਹੀਂ ਹੈ, ਔਰ ਉੱਥੋਂ ਲੰਘਣਾ ਵੀ ਬੜਾ ਸੌਖਾ ਹੈ।
ਬਿਨ ਤਰਨੀ ਤੁਮ ਚੜੇ ਚੜਾਏ, ਹੋਵੋ ਪਾਰ ਨਹੀਂ ਬਿਲਮਾਏ।
ਕਹਿੰਦੇ ਨੇ ਕਿ ਉੱਥੇ ਲੰਘਣ ਦੇ ਵਾਸਤੇ ਬੇੜੀਆਂ ਦੀ ਜ਼ਰੂਰਤ ਨਹੀਂ ਪਵੇਗੀ, ਬਗੈਰ ਹੀ ਕਿਸੇ ਬੇੜੀ ਤੋਂ ਤੁਸੀਂ ਘੋੜਿਆਂ ਤੇ ਚੜੇ ਚੜਾਏ ਹੀ ਪਾਰ ਹੋ ਜਾਓਗੇ, ਦੇਰੀ ਨਹੀਂ ਲੱਗੇਗੀ।
ਸੁਣ ਹਰ ਖਿਓ ਨੌ ਰੰਗ ਚੜ ਪਰਿਓ, ਤਾਂ ਨਦੀ ਕੋ ਜਾਏ ਉਤਰਿਓ।
ਸੁਣ ਕੇ ਔਰੰਗਜ਼ੇਬ ਬੜਾ ਖੁਸ਼ ਹੋਇਆ, ਉਸ 20 ਕੋਹ ਦੇ ਰਸਤੇ ਨੂੰ ਤੈਅ ਕਰਕੇ ਉੱਥੇ ਪਹੁੰਚਿਆ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਸੀ ਉਸੇ ਤਰ੍ਹਾਂ ਹੋਇਆ, ਨਦੀ ਤੋਂ ਪਾਰ ਹੋ ਗਏ ਨੇ ਘੋੜਿਆਂ ਦੇ ਸਮੇਤ।
सैना सब सुखैन उतराई, तो परहल कालीन लगाई।
अपनी सारी सैना नु सौखे तरीके दे नाल पार कीता, तोपां नु भी उस रस्ते दे राहीं लंघाया गया।
आए उरार सेवर का उकाला, निस दिन रहे सुचेत बेसाला।
उरले पासे आण के उन्हां ने नदी तो अपना डेरा लाया, रात ते दिन बड़ी सुचेती दे नाल बतीत कीता।
दारश को जबै सुध पाई, बैठे हो रहे हो बहुत बिसमाई।
दारश को अपनी फौज दे समेत उस घाट दे उत्ते ही रुकिया रहे, जिथों के बेड़ियां पार ते उरार जांदियां सन। पर जदों दारश को नूं पता लगा कि मैं ते इत्थे ही बैठा रह गया हाँ, मेरे वैरी दी फौज ते उरले पासे आ गई है, उस वेले कवि जी लिखते ने कि बहुत ज्यादा हैरान होया चुरिया दारश को।
साबी उमराव समीप हकारे, लरन हेत मसलत को तारे।
दारश को ने अपने सारे जरनैलां नूं अपने कोल बुलाया है, ते फिर लड़न दी व्योंत विचारी गई।
भई भोर कर कोच नगारा, चढ़ियो बजाए बंब बल पारा।
जदों ही अगली सवेर होई ते फिर कूच दा नगारा खड़कवाया, दारश को ने ते अपनी फौज नूं लैके चल पे।
तुरंग बाहनी पैदल सारी, तोप तुपक की कर बहो त्यारी।
घोड़सवार सेना नूं नाल लिया है, पैदल सेना नूं भी नाल तोरिया है, इस तों इलावा तोपां नूं ते बंदूकां नूं भी नाल लिजाया गया।
दल मुकाबले दोनों होए, बांदे पंगत बिथर खरोए।
बांदे पंगत बिथर खलोए, कहण तो पावे के फैल के सारे दे सारे खलो गए।
इसी रीत नौ रंग बड़ मानी, देड़ रचना तुझनी सब ठानी।
जिस तरह की तैयारी दारा शिको ने की है, इसे तरह की अगले पास्यों तैयारी नौ रंग ने वड़े मानी ने हंकारी ने की है। दृढ़ रचना तुझनी सब ठानी, अपनी फौज की रचना नू बड़ा सोहना रचाया।
उमरावन को कर कर गाडे, सैना सहत जमूरे ठाडे।
अपने उमरावां नू अपने जरनैलां नू नौ रंग ने सुचेत किया है, सैना दे समेत सारिया जमूरिया नू खिला रहा गया।
लड़न लगे दोनों दल ऐसे, गरजत भरे महा कन जैसे।
कवि जी लिखते ने कि दोवां पासियां दा जंग शुरू होया, एक पासे औरंगजेब है, दूसरे पासे दारा शिको दी फौज है। दोवें दल इस तरह लड़े ने, कवि जी एक प्रमाण देंदे ने, गरजत भरे महा कन जैसे, कि जिस तरह पानी दे भरे हुए बदल बहुत ज्यादा जोर दे नाल गजदे ने, इसे तरह दोवां तरफां दे सूरमियां दे विच गरज उठी, आवाज पैदा हुई।
गोरी अर गोरन की मार, बरखा करका की एक सार।
गोलियां दी ते गोलियां दी आवाज इस तरह आउंदी है कि जिवें मीह पै रिहा होवे ते बिजली विच दी कड़कदी।
आतश अर बारूद के मेल, तूम तार परसत नब गैल।
आतश अर बरूद को मेल, कवि जी लिखते ने कि पृथ्वी ते आकाश दा जिवें मेल है, इस तरीके दे नाल अग है, और इस तों इलावा धुएं दा जोर है। बरखा करका की इक सार, जिहड़ी कड़ाके दी वरखा है जिस तरह हुंदी है, इस तरह उस वेले मीह वांग वरखा हो रही है गोलियां दे।
मुंड तोंड फेरत मगोरी, मानो गुलेलन हंडियां फोरी।
कवि जी लिखते ने कि गोलियां दे नाल इस तरह सूरमियां दे सिर उड गए ने, जिहड़ा गुलेल दे राही गुलेला चलाया जांदा है, जिस तरह वह गुलेला किसी तौड़ी नू चाटी नू जां कुंभ नू घड़े नू तोड़ देंदा है, इस तरह सूरमियां दे सिर टुट गए ने गोलियां दे नाल।
दोहन दिशन तो पण चलें हजारों, अवनी कंपत जन डर
ਭਾਰੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਤੋਂ ਇੰਨੀਆਂ ਜ਼ਿਆਦਾ ਤੋਪਾਂ ਚਲਾਈਆਂ ਜਾ ਰਹੀਆਂ ਨੇ, ਜਿਨ੍ਹਾਂ ਦੀ ਬਹੁਤੀ ਜ਼ਿਆਦਾ ਆਵਾਜ਼ ਆ ਰਹੀ ਹੈ। ਅਵਨੀ ਕੰਪਤ ਜਨ ਡਰ ਤਾਰੋ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹਨਾਂ ਦੇ ਚੱਲਣ ਦੇ ਨਾਲ ਸਾਰੀ ਦੀ ਸਾਰੀ ਧਰਤੀ ਕੰਬ ਰਹੀ ਹੋਵੇ ਡਰ ਨੂੰ ਧਾਰਨ ਕਰਕੇ।
ਪਾਰਿਓ ਸ਼ਬਦ ਕੋ ਰੌਰ ਮਹਾਨ, ਕਹੀ ਬਾਤ ਜਨ ਸੁਣੀਏ ਨਾ ਕਾਨਾ।
ਇੰਨਾ ਰੌਲਾ ਰੱਪਾ ਹੈ, ਇੰਨਾ ਸ਼ੋਰ ਸ਼ਰਾਬਾ ਹੈ, ਇੱਕ ਦੂਜੇ ਦੀ ਕਹੀ ਹੋਈ ਗੱਲ ਸੁਣੀ ਨਹੀਂ ਜਾਂਦੀ।
ਅੰਦ ਧੁੰਦ ਬਾਰੂਦ ਉਠਾਇਓ, ਧੂਮ ਧੂਮ ਜੁੱਤ ਚੌਂਦ ਛਛਾਇਓ।
ਕਵੀ ਜੀ ਲਿਖਦੇ ਨੇ ਕਿ ਅੰਧਾ ਧੂਦ ਬਰੂਦ ਉੱਠਿਆ ਹੋਇਆ, ਵੱਡਾ ਜਿਹੜਾ ਧੂੰਆਂ ਹੈ ਉਹ ਰੌਲੇ ਦੇ ਸਮੇਤ ਹੈ।
ਮਨੋ ਮੇਘ ਸਗਰੋ ਇੱਕ ਥਾਏ, ਛਿੱਤ ਪਰ ਫਿਰ ਛਾਏ ਇੱਕ ਪਾਏ।
ਇਸ ਤਰ੍ਹਾਂ ਲੱਗਦਾ ਕਿ ਜਿਵੇਂ ਆਕਾਸ਼ ਦਾ ਸਾਰਾ ਬੱਦਲ ਇੱਕੇ ਜਗ੍ਹਾ ਦੇ ਉੱਤੇ ਇਕੱਠਾ ਹੋ ਗਿਆ ਹੋਵੇ, ਬੱਦਲ ਆਕਾਸ਼ ਦੇ ਵਿੱਚ ਜਿਵੇਂ ਨਾ ਹੋਵੇ ਤੇ ਪ੍ਰਿਥਵੀ ਤੇ ਫੈਲਿਆ ਹੋਵੇ, ਇਸ ਤਰ੍ਹਾਂ ਦਾ ਅੰਧਾ ਧੁੰਦ ਮੱਚਿਆ ਹੋਇਆ।
ਬੜੇ ਵੀਰ ਬਾਂਕੇ ਕਰੇ ਜੁੱਧ ਸੁਧਨ, ਬਦਿਓ ਬੰਦ ਬੈਰੰਗ ਬਲੀ ਬੋਲ ਕ੍ਰੁਦਨ।
ਕਵੀ ਜੀ ਲਿਖਦੇ ਨੇ ਕਿ ਵੱਡੇ ਸੂਰਮੇ ਵੀਰ ਬਾਂਕੇ ਕ੍ਰੋਧ ਦੇ ਨਾਲ ਯੁੱਧ ਦੇ ਵਿੱਚ ਜੁਟੇ ਹੋਏ ਨੇ, ਟੋਲਿਆਂ ਨੂੰ ਬੰਨਿਆ ਹੋਇਆ ਤੇ ਕ੍ਰੋਧ ਦੇ ਨਾਲ ਬੋਲਦੇ ਨੇ।
ਤਹਾ ਤਾਹ ਤੋਪ ਛੁਟੇ ਬ੍ਰਿੰਦ ਗੋਰੇ, ਪਲੀ ਤੇ ਤੁਖ ਤਸ ਦੇ ਦੌਰ ਕੋਰੇ।
ਤਹਾ ਤਾਹ ਦੀ ਆਵਾਜ਼ ਦੇ ਨਾਲ ਤੋਪਾਂ ਛੁੱਟਦੀਆਂ ਨੇ, ਬਹੁਤੀਆਂ ਗੋਲੀਆਂ ਵੀ ਚੱਲਦੀਆਂ ਨੇ, ਪਲੀਤੇ ਤੁਖਦੇ ਨੇ, ਤਰਾਸ ਦੇ ਘੋੜੇ ਦੌਰੇ, ਬਹੁਤਾ ਜ਼ਿਆਦਾ ਡਰ ਦੇ ਨਾਲ ਘੋੜੇ ਇੱਧਰ ਉੱਧਰ ਦੌੜੇ ਫਿਰਦੇ ਨੇ।
ਕਈ ਲੱਖ ਜੋਧਾ ਜੁਟੇ ਅੰਗ ਮਾਹੀ, ਹਜ਼ਾਰੋਂ ਮਰੇ ਕਾਏ ਕੂਮੇ ਤਾਹੀ।
ਇਸ ਤਰ੍ਹਾਂ ਮੈਦਾਨੇ ਜੰਗ ਦੇ ਵਿੱਚ, ਰਣ ਭੂਮੀ ਦੇ ਵਿੱਚ ਕਈ ਲੱਖ ਜਿਹੜੇ ਯੋਧੇ ਨੇ ਇੱਕ ਦੂਜਿਆਂ ਦੇ ਨਾਲ ਜੁਟੇ ਹੋਏ ਨੇ, ਹਜ਼ਾਰਾਂ ਮਰੇ ਪਏ ਨੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਾਇਲ ਇੱਧਰ ਉੱਧਰ ਝੂਮਦੇ ਫਿਰਦੇ ਨੇ।
ਪਰੀ ਮਾਰੇ ਐਸੀ ਪਯੋ ਮੇਲ ਛਤਰੰਗ, ਸ਼ੁਭੈ ਸ਼ਸਤਰ ਅਸਤਰ ਮਹਾਰੰਗ ਚਿਤਰੰਗ।
ਬਹੁਤੀ ਜ਼ਿਆਦਾ ਮਾਰ ਮੱਚੀ ਹੈ ਵੈਰੀਆਂ ਦੇ ਵਿੱਚ ਇੱਕ ਦੂਜੇ ਦੇ ਨਾਲ।
ਕਿਰਪਾਨ ਲਈ ਚਮਿਆਨ ਤਰੰਗੀ, ਮਨੋ ਚਮਕਤੀ ਚਾਰ ਸ਼ਮ ਭੁਜੰਗੀ।
ਕਵੀ ਜੀ ਲਿਖਦੇ ਨੇ ਕਿ ਸੂਰਮਿਆਂ ਨੇ ਕਿਰਪਾਨਾਂ ਮਿਆਨਾਂ ਦੇ ਵਿੱਚੋਂ ਖਿੱਚੀਆਂ ਹੋਈਆਂ ਨੇ, ਮਿਆਨਾਂ ਦੇ ਵਿੱਚੋਂ ਖਿੱਚੀਆਂ ਹੋਈਆਂ ਤਲਵਾਰਾਂ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ।
ਮਨੋ ਚਮਕਤੀ ਚਾਰ ਸ਼ਾਮ ਭੁਜੰਗੀ
ਕਹਿਣ ਤੋਂ ਪਾਵੇ ਹੈ ਕਿ ਛੇਤੀ ਤਲਵਾਰਾਂ ਚਮਕਦੀਆਂ ਹੋਈਆਂ ਚੱਲਦੀਆਂ ਨੇ ਤੇ ਕਾਲੇ ਸੱਪਾਂ ਦੇ ਵਾਂਗ ਉਹ ਇੱਕ ਦੂਜੇ ਦੇ ਉੱਤੇ ਵਾਰ ਕਰ ਰਹੀਆਂ ਨੇ। ਇਸ ਤਰੀਕੇ ਦੇ ਨਾਲ ਯੁੱਧ ਲਗਾਤਾਰ ਹੋ ਰਿਹਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੇ ਅਧਿਆਇ ਦੇ ਵਿੱਚ ਅਗਲੇ ਹਾਲ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ।